ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਬਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਿਕ ਜੋਗੀ ਅਰ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਤ ਆਖਾ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮ ਕਿਆ ਕਰੈ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮ ਕਿਆ ਕਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਲਤ ਪਲਤ ਦੇ ਰਾਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਇਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਪੀਟੀਸੀ ਦੇ ਮਾਧਿਅਮ ਰਾਹੀਂ ਵਿਦੇਸ਼ਾਂ ਦੀ ਧਰਤੀ ਤੇ ਘਰਾਂ ਦੇ ਅੰਦਰ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਸੰਸਾਰ ਦੇ ਅੰਦਰ ਜਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਿਚਰੇ ਤਾਂ ਉਸ ਵੇਲੇ ਗੋਰਖਨਾਥ ਜਿਹਨੇ ਬਹੁਤ ਸਾਰੇ ਰਾਜਿਆਂ ਨੂੰ ਉਪਦੇਸ਼ ਦੇ ਕੇ ਉਹਨਾਂ ਦੇ ਕੰਨਾਂ ਵਿੱਚ ਮੁੰਦਰੇ ਪਵਾ ਕੇ ਯੋਗ ਮਤ ਵਿੱਚ ਲਿਆਂਦਾ। ਉਹਨਾਂ ਯੋਗੀਆਂ ਦਾ ਬੋਲਬਾਲਾ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਨਾਂ ਸਿੱਧ ਯੋਗੀਆਂ ਦੀ ਇੱਕ ਵਾਰ ਨਹੀਂ ਸੰਗਤ ਜੀ ਕਈ ਵਾਰ ਚਰਚਾ ਹੋਈ ਹੈ। ਕਦੇ ਸਤਿਗੁਰੂ ਜੀ ਨੇ ਸੁਮੇਰ ਪਰਬਤ ਤੇ ਪਹੁੰਚ ਕੇ ਇਹਨਾਂ ਨਾਲ ਚਰਚਾ ਕੀਤੀ, ਕਦੇ ਅਚਲ ਬਟਾਲੇ ਦੀ ਧਰਤੀ ਤੇ ਸਤਿਗੁਰਾਂ ਨੇ ਇਹਨਾਂ ਨਾਲ ਚਰਚਾ ਕੀਤੀ, ਕਦੇ ਹਜ਼ੂਰ ਨੇ ਨਾਨਕ ਮਤਾ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਕੇ ਇਹਨਾਂ ਯੋਗੀਆਂ ਨਾਲ ਚਰਚਾ ਕੀਤੀ। ਸਤਿਗੁਰੂ ਜੀ ਦੇ ਤੇਜ ਪ੍ਰਤਾਪ ਨੂੰ ਵੇਖ ਕੇ ਯੋਗੀਆਂ ਦੇ ਮਨ ਵਿੱਚ ਇਹ ਵਿਚਾਰ ਪੈਦਾ ਹੋਈ, ਐਸਾ ਯੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ, ਜੇ ਇਹ ਨਾਨਕ ਯੋਗ ਮਤ ਧਾਰਨ ਕਰ ਲਵੇ ਤਾਂ ਸਾਡੇ ਯੋਗ ਮਤ ਦਾ ਇਹ ਬਹੁਤ ਪ੍ਰਚਾਰ ਕਰੇਗਾ, ਦੇਸ਼ ਦੇ ਅੰਦਰ ਔਰ ਯੋਗ ਮਤ ਦਾ ਪ੍ਰਕਾਸ਼ ਹੋਵੇਗਾ। ਇਸੇ ਕਰਕੇ ਹੀ ਇਹਨਾਂ ਸਿੱਧ ਯੋਗੀਆਂ ਨੇ ਸੰਗਤ ਜੀ ਇੱਕ ਵਾਰ ਨਹੀਂ ਕਈ ਵਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯੋਗ ਮਤ ਵਿੱਚ ਲਿਆਉਣ ਵਾਸਤੇ ਯਤਨ ਕੀਤੇ। ਅਜਿਵੇਂ ਅੱਜ ਦੇ ਸਮੇਂ ਵਿੱਚ ਵੀ ਕਈ ਐਸੇ ਲੋਕ ਯਤਨ ਕਰਦੇ ਨੇ ਨਾ ਜੀ, ਇਸ ਸੰਸਾਰ ਦੇ ਅੰਦਰ ਸਾਡਾ ਹੀ ਬੋਲਬਾਲਾ ਹੋਵੇ, ਸਾਡਾ ਹੀ ਮਤ ਪ੍ਰਚਲਿਤ ਹੋਵੇ, ਸਾਨੂੰ ਹੀ ਲੋਕ ਮੰਨਣ, ਔਰ ਉਸ ਵੇਲੇ ਗਿਆਨ ਚਰਚਾ ਕੀਤੀ ਜਾਂਦੀ ਸੀ। ਅੱਜ ਕੱਲ ਪੈਸਿਆਂ ਦਾ ਲਾਲਚ ਦੇ ਕੇ ਲੋਕਾਂ ਨੂੰ ਪ੍ਰੇਰਿਆ ਜਾਂਦਾ ਹੈ। ਸੰਗਤ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯੋਗੀਆਂ ਨੇ ਯੋਗ ਮਤ ਵਾਸਤੇ, ਯੋਗ ਮਤ ਵਿੱਚ ਲਿਆਉਣ ਵਾਸਤੇ ਕਰਮੰਡਲ ਦਿੱਤਾ। ਕਹਿਣ ਲੱਗੇ, ਇਹ ਬਾਲੇ ਜਾਂ ਉਸ ਸਰੋਵਰ ਤੋਂ ਨਾ ਜਲ ਭਰ ਕੇ ਲਿਆ। ਗੁਰੂ ਨਾਨਕ ਦੇਵ ਜੀ ਕਰਮੰਡਲ ਲੈ ਕੇ ਜਾਂ ਸਰੋਵਰ ਤੇ ਗਏ ਤਾਂ ਸਿੱਧਾ ਨੇ ਆਪਣੀ ਤਾਂਤਰਿਕ ਵਿਦਿਆ ਨਾਲ ਜਿਹੜਾ ਸਰੋਵਰ ਦਾ ਜਲ ਸੀ ਉਹ ਸੁਕਾ ਦਿੱਤਾ ਤੇ ਉੱਥੇ ਆਪਣੀ ਵਿਦਿਆ ਨਾਲ ਉਹਨਾਂ ਨੇ ਹੀਰੇ ਜਵਾਹਰਾਤ ਖਲਾਰ ਦਿੱਤੇ। ਵੀ ਇਹ ਹੀਰੇ ਜਵਾਹਰਾਤ ਵੇਖੇਗਾ ਤੇ ਇਹਦਾ ਮਨ ਮੋਹਿਤ ਹੋ ਜਾਵੇਗਾ ਤੇ ਫਿਰ ਅਸੀਂ ਇਹਨੂੰ ਆਪਣੇ ਪੰਥ ਵਿੱਚ ਲੈ ਲਾਂਗੇ। ਸਤਿਗੁਰੂ ਜੀ ਗਏ, ਹਜ਼ੂਰ ਨੇ ਸਾਰਾ ਕੌਤਕ ਵੇਖਿਆ, ਵਾਪਸ ਪਰਤ ਆਏ। ਕਹਿਣ ਲੱਗੇ, ਨਾਥ ਜੀ ਆਪ ਦਾ ਕਰਮੰਡਲ ਲੈ ਲਓ, ਉਸ ਸਰੋਵਰ ਵਿੱਚ ਜਲ ਹੀ ਨਹੀਂ ਹੈਗਾ। ਸਿੱਧ ਬੜੇ ਹੈਰਾਨ ਹੋਏ ਵੀ ਉੱਥੇ ਕਿਲਰੇ ਹੋਏ ਹੀਰੇ ਜਵਾਹਰਾਤ ਮੋਤੀਆਂ ਨੂੰ ਵੇਖ ਕਰਕੇ ਵੀ ਇਹਦਾ ਮਨ ਲੁਭਾਏ ਮਾਣ ਨਹੀਂ ਹੋਇਆ। ਕਦੇ ਨਾਨਕ ਬਾਤੇ ਦੀ ਧਰਤੀ ਤੇ ਸਿੱਧਾ ਨੇ ਟੋਆ ਪੁੱਟ ਕੇ ਉਹਦੇ ਵਿੱਚ ਇੱਕ ਬਾਲਕ ਸਿੱਧ ਨੂੰ ਬਿਠਾ ਕੇ ਉੱਪਰ ਕਰਨੇ ਪਾ ਕੇ ਉਹਦੇ ਉੱਪਰ ਮਿੱਟੀ ਪਾ ਕੇ ਤੇ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਕੀਤੀ। ਕਹਿਣ ਲੱਗੇ, ਦੱਸੋ ਇਹ ਧਰਤੀ ਕਿਹਦੀ ਹੈ? ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਸਿੱਧੋ ਇਹ ਧਰਤੀ ਪਰਮੇਸ਼ਰ ਦੀ ਹੈ ਔਰ ਪਰਮੇਸ਼ਰ ਨੇ ਇਹ ਧਰਤੀ ਨਾਮ ਰਸੀਆਂ ਵਾਸਤੇ ਬਣਾਈ ਹੋਈ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ। ਭਗਤ ਜੀ ਕਹਿੰਦੇ ਨੇ ਧਰਤੀ ਪਰਮੇਸ਼ਰ ਨੇ ਸਾਧੂਆਂ ਵਾਸਤੇ ਬਣਾਈ ਹੈ, ਪਰ ਚੋਰ ਇਸ ਧਰਤੀ ਨੂੰ ਪਗੜ ਕੇ ਬੈਠੇ ਹੋਏ ਨੇ। ਸਤਿਗੁਰੂ ਜੀ ਕਹਿਣ ਲੱਗੇ, ਇਹ ਧਰਤੀ ਪਰਮੇਸ਼ਰ ਦੀ ਹੈ। ਕਹਿਣ ਲੱਗੇ, ਮਹਾਰਾਜ ਆਪਾਂ ਧਰਤੀ ਨੂੰ ਪੁੱਛ ਲੈਂਦੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ, ਚੰਗਾ ਪੁੱਛੋ। ਜਦੋਂ ਸਿੱਧਾ ਨੇ ਆਵਾਜ਼ ਦਿੱਤੀ ਵੀ ਹੇ ਧਰਤੀ ਤੂੰ ਕਿਸ ਦੀ ਹੈ, ਤੇ ਸੰਗਤ ਜੀ ਉਹ ਜਿਹੜਾ ਬਾਲਕਾ ਸਿੱਧ ਟੋਏ ਦੇ ਵਿੱਚ ਪਿਆ ਹੋਇਆ ਸੀ ਨਾ, ਉਹਨੇ ਆਵਾਜ਼ ਦਿੱਤੀ, ਮੈਂ ਸਿੱਧਾ ਦੀ ਹਾਂ। ਦੂਜੀ ਵਾਰ ਉਹਨੇ ਫਿਰ ਇਹੀ ਆਵਾਜ਼ ਦਿੱਤੀ। ਸਤਿਗੁਰੂ ਜੀ ਬੜੇ ਹੈਰਾਨ ਹੋਏ। ਫਿਰ ਸਤਿਗੁਰਾਂ ਨੇ ਅਣਭਵਤਾ ਦੇ ਨਾਲ ਵੇਖਿਆ ਤੇ ਸੰਗਤ ਜੀ ਓਨੇ ਚਿਰ ਨੂੰ ਉਹ ਜਿਹੜਾ ਬਾਲਕ ਸਿੱਧ ਸੀ ਨਾ ਉਹਨੂੰ ਕਿਸੇ ਪਾਸਿਓਂ ਹਵਾ ਨਾ ਮਿਲਣ ਕਰਕੇ ਉਹ ਮੂਰਛਤ ਹੋ ਗਿਆ। ਜਦੋਂ ਮੂਰਛਤ ਹੋ ਗਿਆ ਤੇ ਸਤਿਗੁਰੂ ਜੀ ਕਹਿੰਦੇ ਹੁਣ ਪੁੱਛੋ ਧਰਤੀ ਨੂੰ। ਸਿੱਧਾ ਨੇ ਫਿਰ ਆਵਾਜ਼ ਦਿੱਤੀ ਹੈ ਧਰਤੀ ਤੂੰ ਕਿਸ ਦੀ ਹੈ? ਪਰ ਹੁਣ ਅੱਗੋਂ ਕੋਈ ਆਵਾਜ਼ ਨਹੀਂ ਆਈ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਿੱਧਾਂ ਦਾ ਸੰਗਤ ਜੀ ਇਹ ਜਿਹੜਾ ਛਲ ਕਪਟ ਸੀ ਨਾ ਇਹ ਉੱਥੇ ਉਘਾੜਿਆ ਹੈ। ਅੱਜ ਦਾ ਜੋ ਪਾਵਨ ਸ੍ਰੀ ਮੁਖਵਾਕ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਇਹ ਵੀ ਸਿੱਧਾਂ ਦੇ ਪਰਤਾਏ ਹੈ। ਯੋਗੀ ਮਛਿੰਦਰ ਨਾਥ ਸੰਗਤ ਜੀ ਯੋਗ ਮਤ ਦੇ ਕੋਈ ਚਿੰਨ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ, ਆ ਕੇ ਬੇਨਤੀ ਕੀਤੀ। ਕਹਿਣ ਲੱਗਾ ਮਹਾਰਾਜ ਆਪ ਜੀ ਯੋਗ ਮਤ ਧਾਰਨ ਕਰ ਲਵੋ, ਆਪ ਗੋਰਖਨਾਥ ਦੇ ਇਸ ਮਤ ਨੂੰ ਗ੍ਰਹਿਣ ਕਰੋ, ਯੋਗੀ ਬਣ ਜਾਵੋ। ਸਤਿਗੁਰੂ ਜੀ ਕਹਿੰਦੇ ਮਛਿੰਦਰ ਨਾਥ ਅਸਾਂ ਪਹਿਲਾਂ ਹੀ ਯੋਗ ਮਤ ਧਾਰਨ ਕੀਤਾ ਹੋਇਆ ਹੈ, ਅਸੀਂ ਯੋਗੀ ਹਾਂ। ਸਿੱਧ ਨੇ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਯੋਗ ਮਤ ਦੀ ਕੋਈ ਨਿਸ਼ਾਨੀ ਤਾਂ ਦਿਸਦੀ ਨਹੀਂ ਤੇ ਗਰੀਬ ਨਵਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਇਹ ਪਾਵਨ ਸ਼ਬਦ ਉਚਾਰਨ ਕਰਕੇ ਸੰਗਤ ਜੀ ਯੋਗ ਮਤ ਦੀਆਂ ਜਿਹੜੀਆਂ ਅਸਲੀ ਨਿਸ਼ਾਨੀਆਂ ਨੇ ਨਾ ਉਹਨਾਂ ਦਾ ਜ਼ਿਕਰ ਕਰਦੇ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪਹਿਲਾ।
ਸੰਗਤ ਜੀ ਰਾਗ ਰਾਮ ਕਲੀ ਹੈ, ਰਾਮ ਕਲੀ ਨੂੰ ਰਾਗਣੀ ਵੀ ਮੰਨਿਆ ਗਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਅਨੁਸਾਰ ਇਹਨੂੰ ਰਾਗ ਵੀ ਕਿਹਾ ਜਾਂਦਾ ਹੈ। ਇਸ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ, 9 ਵਜੇ ਤੋਂ 12 ਵਜੇ ਤੱਕ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਰਾਹੀਂ ਮਛਿੰਦਰ ਨਾਥ ਨੂੰ ਯੋਗ ਦੀਆਂ ਨਿਸ਼ਾਨੀਆਂ ਦਰਸਾਉਂਦੇ ਨੇ। ਔਰ ਇੱਕ ਬੇਨਤੀ ਹੋਰ ਸੰਗਤ ਜੀ, ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 877 ਤੇ ਆਇਆ ਹੈ ਔਰ 77 ਦੇ ਅੰਗ ਦੇ ਵਿਚਕਾਰ ਇਹ ਸ਼ਬਦ ਹੈ। ਕਈ ਵੀਰ ਸ਼ੰਕਾ ਕਰਦੇ ਨੇ ਵੀ ਹਰਿਮੰਦਰ ਸਾਹਿਬ ਜਦ ਹੁਕਮਨਾਮਾ ਲਿਆ ਜਾਂਦਾ ਹੈ ਤੇ ਉਹ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਨਹੀਂ ਲਿਆ ਜਾਂਦਾ,
ਪਰ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗੁਰੂ ਕਾਲ ਤੋਂ ਚੱਲੀ ਆਉਂਦੀ ਮਰਯਾਦਾ ਹੱਥ ਲਿਖਤ ਸਰੂਪ ਦੀ ਹੈ। ਹੱਥ ਲਿਖਤ ਸਰੂਪ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਔਰ ਹੱਥ ਦੀ ਲਿਖਾਈ ਨਾਲ ਜੇ ਲਿਖਾਈ ਮੋਟੀ ਹੋਵੇ ਤੇ ਉਹਦੇ ਅੰਗ ਵੱਧ ਜਾਂਦੇ ਨੇ, ਜੇ ਲਿਖਾਈ ਬਰੀਕ ਹੋਵੇ ਤੇ ਸੰਗਤ ਜੀ ਉਹਦੇ ਅੰਗ ਘਟ ਜਾਂਦੇ ਨੇ। ਹੱਥ ਲਿਖਤ ਸਰੂਪਾਂ ਦਾ ਐਸਾ ਹੈ। ਔਰ ਮੈਂ ਇਹ ਵੀ ਬੇਨਤੀ ਕਰਾਂ ਵੀ 1430 ਅੰਗ ਦਾ ਸਰੂਪ ਕਿਸੇ ਵੀ ਗੁਰੂ ਸਾਹਿਬ ਜੀ ਦੇ ਸਮੇਂ ਨਹੀਂ ਲਿਖਿਆ ਗਿਆ। ਜਿਹੜੇ ਸਰੂਪ ਸਤਿਗੁਰਾਂ ਨੇ ਲਿਖਵਾਏ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਸਰੂਪ ਲਿਖਵਾਇਆ, ਉਸ ਸਰੂਪ ਦੇ 974 ਪੱਤਰੇ ਸਨ। ਉਹ 1430 ਅੰਗ ਦਾ ਨਹੀਂ ਸੀ। ਇਸੇ ਤਰ੍ਹਾਂ ਹੀ ਜਿਹੜਾ ਸਰੂਪ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਇਆ ਸੀ ਸੰਗਤ ਜੀ, ਉਹ ਵੀ ਸਰੂਪ ਜਿਹੜਾ ਵਾ 1430 ਅੰਗ ਦਾ ਨਹੀਂ ਸੀ। 1430 ਅੰਗ ਦਾ ਸਰੂਪ 1947 ਤੋਂ ਬਾਅਦ ਵਿੱਚ ਹੋਂਦ ਵਿੱਚ ਆਇਆ ਹੈ ਔਰ ਇਸ ਕਰਕੇ ਜੋ ਅੱਜ 1430 ਅੰਗ ਦੇ ਸਰੂਪ ਆਪਾਂ ਨੂੰ ਮਿਲ ਰਹੇ ਨੇ ਨਾ, ਇਹ ਭਾਈ ਚਤਰ ਸਿੰਘ ਭਾਈ ਜੀਵਨ ਸਿੰਘ ਉਹਨਾਂ ਦੀ ਦੇਣ ਹੈ। ਇਹ ਉਹਨਾਂ ਦੀ ਪ੍ਰੈਸ ਵਿੱਚ 1430 ਅੰਗ ਦਾ ਸਰੂਪ ਛਪਿਆ ਹੈ ਜੋ ਅੱਜ ਸਾਰੇ ਹੀ ਗੁਰਸਿੱਖ ਪੜ੍ਹਦੇ ਨੇ। ਪਰ ਹਰਿਮੰਦਰ ਸਾਹਿਬ ਦੀ ਮਰਯਾਦਾ ਜਿਹੜੀ ਗੁਰੂ ਕਾਲ ਦੀ ਉੱਥੇ ਹੱਥ ਲਿਖਤ ਸਰੂਪ ਹੈ, ਇਸ ਕਰਕੇ ਸੰਗਤ ਜੀ ਇਹ ਜੋ 1430 ਅੰਗ ਦਾ ਸਰੂਪ ਹੈ, ਕਈ ਵਾਰ ਹੁਕਮ ਸਤਿਗੁਰੂ ਜੀ ਦਾ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਵਾਲੇ ਸਰੂਪ ਵਿੱਚ ਅੱਗੇ ਪਿੱਛੇ ਆਉਂਦਾ ਹੈ, ਕਈ ਵੀਰ ਸ਼ੰਕਾ ਵੀ ਕਰਦੇ ਹਨ। ਔਰ ਸਤਿਗੁਰੂ ਜੀ ਨੇ ਅੱਜ ਦਾ ਜੋ ਉਪਦੇਸ਼ ਬਖਸ਼ਿਸ਼ ਕੀਤਾ, ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਸੁਰਤ ਸ਼ਬਦ ਸਾਖੀ ਮੇਰੀ ਸਿੰਘੀ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਿੱਧੋ, ਜਿਵੇਂ ਤੁਸੀਂ ਸਿੰਘੀ ਰੱਖਦੇ ਹੋ, ਸਿੰਘੀ ਦਾ ਅਰਥ ਹੈ ਸਿੰਘ। ਸਿੰਘ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਹੁਤ ਵਾਰ ਵਰਤਿਆ ਸੰਗਤ ਜੀ, ਔਰ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ ਹੈ ਵੀ ਇਹ ਸਿੰਘੀ ਵਜਾਇਆ ਕਰਦੇ ਸੀ। ਜਿਸ ਤਰ੍ਹਾਂ ਅੱਜ ਕੱਲ ਹਰਿਮੰਦਰ ਸਾਹਿਬ ਵੀ ਆਪਾਂ ਵੇਖਦੇ ਹਾਂ ਨਾ, ਜਦੋਂ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਹਰਿਮੰਦਰ ਸਾਹਿਬ ਲਿਆਂਦਾ ਜਾਂਦਾ ਹੈ, ਉਸ ਵੇਲੇ ਨਰਸਿੰਘਾ ਵੱਜਦਾ ਹੈ ਤੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰਾਤ ਨੂੰ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਵਾਪਸ ਜਾਂਦਾ, ਉਦੋਂ ਵੀ ਨਰਸਿੰਘਾ ਵੱਜਦਾ ਹੈ। ਇਹ ਸਿੰਘੀ ਇਹ ਯੋਗੀਆਂ ਦਾ ਇੱਕ ਵਾਜਾ ਹੈ, ਸੰਗਤ ਜੀ ਇਹਨੂੰ ਤੁਰੀ ਵੀ ਕਹਿੰਦੇ ਨੇ। ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਵੇਂ ਤੁਸੀਂ ਸਿੰਘੀ ਰੱਖਦੇ ਹੋ, ਤੁਰੀ ਰੱਖਦੇ ਹੋ, ਇਸੇ ਤਰ੍ਹਾਂ ਸ਼ਬਦ ਸੁਰਤ ਸਾਖੀ ਮੇਰੀ ਸਿੰਘੀ। ਸ਼ਬਦ ਦਾ ਅਰਥ ਹੈ ਬ੍ਰਹਮ, ਸਾਖੀ ਦਾ ਅਰਥ ਹੈ ਉਪਦੇਸ਼, ਸਿੱਖਿਆ। ਔਰ ਸੁਰਤ ਦਾ ਅਰਥ ਹੈ ਗਿਆਤ। ਹਜ਼ੂਰ ਕਹਿੰਦੇ ਨੇ ਉਸ ਬ੍ਰਹਮ ਨਾਲ ਆਪਣੀ ਸੁਰਤ ਨੂੰ ਜੋੜਨਾ, ਇਹੀ ਮੇਰੀ ਸਿੰਘੀ ਹੈ। ਜਿੱਥੇ ਵਿਦਵਾਨਾਂ ਨੇ ਔਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਨਾ ਜੀ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਪੰਜ ਸ਼ਬਦ ਮਨੁੱਖ ਦੇ ਅੰਦਰ ਵੱਜਦੇ ਨੇ, ਪਰ ਉਹਨਾਂ ਪੰਜ ਸ਼ਬਦਾਂ ਨੂੰ ਕੋਈ ਕੋਈ ਸਰਵਣ ਕਰਦਾ ਹੈ। ਕਈ ਵਾਰ ਬੰਦੇ ਦੇ ਕੰਨਾਂ ਵਿੱਚ ਛਾਂ ਛਾਂ ਦੀ ਆਵਾਜ਼ ਆਵੇ ਨਾ, ਤੇ ਫਿਰ ਉਹ ਵੀ ਕਹਿਣ ਲੱਗ ਪੈਂਦਾ ਵੀ ਮੈਨੂੰ ਤੇ ਪੰਜ ਸ਼ਬਦ ਸੁਣਾਈ ਦਿੰਦੇ, ਜਿਹਨੂੰ ਆਪਾਂ ਅਨਹਦ ਸ਼ਬਦ ਵੀ ਕਹਿ ਦਿੰਦੇ ਹਾਂ। ਪਰ ਇਹ ਜਿਹੜੇ ਪੰਜ ਸ਼ਬਦ ਨੇ, ਇਹਨਾਂ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਤਤ ਤੰਤੀ ਬਿਤ ਚਰਮ ਕਾ ਕਨ ਕਾ ਸ਼ੀਕ ਹੋ ਜਾਣ। ਸੰਗਤ ਜੀ, ਇਹ ਪੰਜ ਸ਼ਬਦ ਜਿਹੜੇ ਨੇ ਨਾ, ਇਹ ਦੁਨਿਆਵੀ ਸਾਜਾਂ ਨਾਲ ਜਿਹੜੇ ਮਿਲਦੇ ਜੁਲਦੇ ਨੇ ਉਹਨਾਂ ਦਾ ਜ਼ਿਕਰ ਹੈ। ਇਹਨਾਂ ਤੋਂ ਅੱਗੇ ਹੈ ਅਨਹਦ ਸ਼ਬਦ। ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਤੇ ਸੰਗਤ ਜੀ ਗੁਰੂ ਦੇ ਉਪਦੇਸ਼ ਨੂੰ ਜੀਵ ਕਮਾਉਂਦਾ ਹੈ, ਤੇ ਉਸ ਵੇਲੇ ਫਿਰ ਉਹਨੂੰ ਇਹ ਪੰਜ ਸ਼ਬਦ ਜਿਹੜੇ ਨੇ ਉਹ ਸੁਣਾਈ ਦਿੰਦੇ ਨੇ। ਅਨਹਦ ਸ਼ਬਦ ਜਿਹੜਾ ਹੈ ਉਹਦੇ ਅੰਦਰ ਵੱਜਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਸਾਡੀ ਸਿੰਘੀ ਹੈ, ਹੇ ਜੋਗੀ ਜੀ ਇਹ ਸਾਡੀ ਤੁਰੀ ਹੈ।
ਬਾਜੈ ਲੋਕ ਸੁਣੇ,
ਪੁੱਛਿਆ ਮਹਾਰਾਜ ਜਿਹੜੀ ਅਸੀਂ ਤੁਰੀ ਵਜਾਉਂਦੇ ਹਾਂ, ਜਿਹੜੀ ਅਸੀਂ ਸਿੰਘੀ ਵਜਾਉਂਦੇ ਹਾਂ, ਇਹ ਤਾਂ ਦੁਨੀਆਂ ਦੇ ਲੋਕ ਸੁਣਦੇ ਨੇ, ਤੇ ਜਿਹੜੀ ਤੁਹਾਡੀ ਸਿੰਘੀ ਹੈ ਇਹਨੂੰ ਕੌਣ ਸੁਣਦਾ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਾਜੈ ਲੋਕ ਸੁਣੇ। ਸਤਿਗੁਰੂ ਜੀ ਕਹਿੰਦੇ ਜਦੋਂ ਸਾਡੀ ਇਹ ਸਿੰਘੀ ਵੱਜਦੀ ਹੈ ਨਾ, ਤੇ ਉਦੋਂ ਉਹ ਲੋਕ ਸਰਵਣ ਕਰਦੇ ਨੇ ਜਿਹੜੇ ਨਾਮ ਸਿਮਰਨ ਦੇ ਅਭਿਆਸੀ ਨੇ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ। ਹੇ ਜੋਗੀ ਜੀ ਇਸ ਸਿੰਘੀ ਨੂੰ ਉਹ ਲੋਕ ਸੁਣਦੇ ਨੇ।
ਪਤ ਝੋਲੀ ਮੰਗਣ ਕਹਿ ਤਾਈ,
ਬੇਨਤੀ ਕੀਤੀ ਮਹਾਰਾਜ ਅਸੀਂ ਮੰਗਣ ਵਾਸਤੇ ਝੋਲੀ ਰੱਖਦੇ ਹਾਂ, ਅਤੇ ਪਤ ਪਾਤਰ ਰੱਖਦੇ ਹਾਂ ਹੱਥ ਵਿੱਚ। ਜਦੋਂ ਮੰਗਣ ਜਾਂਦੇ ਹਾਂ ਨਾ, ਉਦੋਂ ਅਲੱਗ ਨਿਰੰਜਨ ਕਹਿੰਦੇ ਹਾਂ, ਜਾਂ ਗੋਰਖ ਨੂੰ ਅਲੱਗ ਅਲੱਗ ਕਰਕੇ ਪੁਕਾਰਦੇ ਹਾਂ, ਤੇ ਭਿੱਖਿਆ ਪਾਉਣ ਵਾਲਾ ਜਦੋਂ ਆਉਂਦਾ ਉਦੋਂ ਅਸੀਂ ਪਾਤਰ ਅੱਗੇ ਕਰਦੇ ਹਾਂ, ਉਸ ਪਾਤਰ ਦੇ ਵਿੱਚ ਵਸਤੂ ਪਵਾ ਕੇ ਫਿਰ ਅਸੀਂ ਆਪਣੀ ਝੋਲੀ ਵਿੱਚ ਪਵਾਉਂਦੇ ਹਾਂ। ਤੇ ਮਹਾਰਾਜ ਤੁਹਾਡੇ ਕੋਲ ਪਾਤਰ ਕਿਹੜਾ ਹੈ? ਤੁਹਾਡੇ ਕੋਲ ਮੰਗਣ ਵਾਸਤੇ ਝੋਲੀ ਕਿਹੜੀ ਹੈ? ਤੇ ਹਜ਼ੂਰ ਕਥਨ ਕਰਦੇ ਨੇ ਪਤ ਝੋਲੀ ਮੰਗਣ ਕਹਿ ਤਾਈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜੀ ਸ਼ਰਧਾ ਹੈ ਨਾ, ਇਹ ਸਾਡੇ ਕੋਲ ਪਾਤਰ ਹੈ, ਅਤੇ ਮਨ ਰੂਪੀ ਝੋਲੀ ਅਸੀਂ ਧਾਰਨ ਕੀਤੀ ਹੈ।
ਭਿਖਿਆ ਨਾਮ ਪੜੇ।
ਮਹਾਰਾਜ ਤੁਸੀਂ ਕੀ ਮੰਗਦੇ ਹੋ? ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਪਰਮੇਸ਼ਰ ਦੇ ਪਾਸੋਂ ਮੰਗਦੇ ਹਾਂ ਕਿ ਹੇ ਵਾਹਿਗੁਰੂ ਜੀ, ਆਪ ਜੀ ਦੇ ਨਾਮ ਦੀ ਭਿੱਖਿਆ ਸਾਡੀ ਇਸ ਮਨ ਰੂਪੀ ਹਿਰਦੇ ਰੂਪੀ ਝੋਲੀ ਦੇ ਵਿੱਚ ਪਵੇ।
ਪੜੇ ਸ਼ਬਦ ਜਿਹੜਾ ਨਾ ਜੀ ਇਹ ਪੋਲਾ ਹੈ, ਇਹਨੂੰ ਪੋਲਾ ਬੋਲਣਾ ਚਾਹੀਦਾ। ਕਈ ਪੜੇ ਬੋਲ ਜਾਂਦੇ ਨੇ, ਪੜੇ ਤੋਂ ਹੁੰਦਾ ਪੜਨਾ ਵਿਚਾਰਨਾ, ਪੜੇ ਦਾ ਅਰਥ ਹੈ ਪੈਣਾ। ਸਤਿਗੁਰੂ ਜੀ ਕਹਿੰਦੇ ਜੋਗੀ ਜੇ ਅਸੀਂ ਤਾਂ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੀ ਭਿੱਖਿਆ ਮੰਗਦੇ ਹਾਂ ਤੇ ਬੇਨਤੀ ਕਰਦੇ ਹਾਂ, ਮਹਾਰਾਜ ਕਿਰਪਾ ਕਰੋ ਸਾਡੇ ਹਿਰਦੇ ਰੂਪੀ ਝੋਲੀ ਦੇ ਵਿੱਚ, ਮਹਾਰਾਜ ਸਾਡੇ ਸ਼ਰਧਾ ਰੂਪੀ ਪਾਤਰ ਦੇ ਵਿੱਚ ਆਪ ਜੀ ਦੇ ਨਾਮ ਦੀ ਭਿੱਖਿਆ ਪਵੇ।
ਬਾਬਾ ਗੋਰਖ ਜਾਗੇ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜੋਗੀ ਜੀ ਤੁਸੀਂ ਗੋਰਖ ਦੀ ਅਲੱਖ ਅਲੱਖ ਜਾਗੇ ਜਗਾਉਂਦੇ ਹੋ। ਜਾਗੇ ਦਾ ਅਰਥ ਜਗਾਉਣਾ, ਜਗਾਉਣ ਤੋਂ ਭਾਵ ਹੈ ਵੀ ਜਿਸ ਤਰ੍ਹਾਂ ਆਪਾਂ ਗੁਰੂ ਦਰ ਤੇ ਆਉਂਦੇ ਹਾਂ ਨਾ ਜੀ ਤੇ ਆਪਾਂ ਕਹਿੰਦੇ ਹਾਂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਤਰ੍ਹਾਂ ਹੀ ਉਹ ਜਿਹੜੇ ਯੋਗੀ ਲੋਕ ਸੀ ਨਾ ਉਹ ਗੋਰਖ ਨੂੰ ਕਹਿੰਦੇ ਸਨ। ਬਾਬਾ ਗੋਰਖ ਜਾਗੇ, ਹੇ ਯੋਗੀ ਜਿਹੜਾ ਸਾਡਾ ਗੋਰਖ ਹੈੜਾ ਉਹ ਤਾਂ ਸਦੀਵ ਕਾਲ ਹੀ ਜਾਗਦਾ ਹੈ, ਗੋੜ ਆਮ ਧਰਤੀ ਦਾ ਹੈ, ਰੱਖਟ ਆਮ ਰੱਖਿਆ ਕਰਨ ਵਾਲਾ ਹੈ। ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਹੈ ਸਾਡਾ ਉਹ ਗੋਰਖ ਸਦੀਵ ਕਾਲ ਜਾਗਦਾ ਹੈ।
ਗੋਰਖ ਸੋ ਜਿਨ ਗੋਏ ਉਠਾਲੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗੋਰਖ ਹੈ ਪਰਮੇਸ਼ਰ ਵਾਹਿਗੁਰੂ ਜਿਸ ਨੇ ਇਹ ਸਾਰੀ ਧਰਤੀ ਚੁੱਕੀ ਹੋਈ ਹੈ।
ਕਰਤੇ ਬਾਰ ਨਾ ਲਾਗੇ।
ਤੇ ਇਸ ਧਰਤੀ ਨੂੰ ਪੈਦਾ ਕਰਨ ਲੱਗਿਆ, ਧਰਤੀ ਤੇ ਜੀਵਾਂ ਦੀ ਉਤਪਤੀ ਕਰਨ ਲੱਗਿਆ ਉਸ ਵਾਹਿਗੁਰੂ ਨੂੰ ਦੇਰੀ ਨਹੀਂ ਲੱਗਦੀ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਡੈ।
ਪਾਣੀ ਪ੍ਰਾਣ ਪਵਨ ਬੰਦ ਰਾਖੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜੋਗੀ ਜੀ ਜਿਸ ਪਰਮਾਤਮਾ ਨੇ ਪੰਜਾਂ ਤੱਤਾਂ ਨੂੰ ਇਕੱਤਰ ਕਰਕੇ ਤੇ ਇਸ ਸਰੀਰ ਦੀ ਸਾਜਣਾ ਕੀਤੀ ਹੈ, ਆਪੋ ਤੇਜ ਵਾਏ ਪ੍ਰਤਮੀ ਆਕਾਸਾ, ਇਹ ਪੰਜ ਤੱਤ ਨੇ ਸੰਗਤ ਜੀ, ਹੈਣ ਇੱਕ ਦੂਜੇ ਦੇ ਵਿਰੋਧੀ ਪਰ ਪਰਮੇਸ਼ਰ ਨੇ ਆਪਣੀ ਕਲਾ ਦੇ ਰਾਹੀਂ ਇਹਨਾਂ ਨੂੰ ਇਕੱਤਰ ਕਰਕੇ ਰੱਖਿਆ ਹੋਇਆ ਹੈ। ਜਿਨ੍ਹਾਂ ਪੰਜਾਂ ਤੱਤਾਂ ਰਾਹੀਂ ਸਾਡੇ ਸਰੀਰ ਦੀ ਬਣਤਰ ਬਣੀ ਹੈ ਨਾ, ਇਹ ਹੈਨ ਸਾਰੇ ਇੱਕ ਦੂਜੇ ਦੇ ਵਿਰੋਧੀ ਨੇ ਪਰ ਵਾਹਿਗੁਰੂ ਨੇ ਇਹਨਾਂ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ। ਪਾਣੀ ਪ੍ਰਾਣ ਪਵਨ ਬੰਦ ਰੱਖੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਣੀ ਹਵਾ ਇਹਨਾਂ ਪੰਜਾਂ ਤੱਤਾਂ ਦੁਆਰਾ ਸਰੀਰ ਦੀ ਰਚਨਾ ਕਰਕੇ ਤੇ ਇਹਦੇ ਵਿੱਚ ਪ੍ਰਾਣਾਂ ਨੂੰ ਬੰਨ ਕੇ ਰੱਖਿਆ ਹੋਇਆ ਹੈ, ਪੰਜਾਂ ਤੱਤਾਂ ਨੂੰ ਵੀ ਬੰਨ ਕੇ ਰੱਖਿਆ ਹੋਇਆ, ਇਹਦੇ ਵਿੱਚ ਪ੍ਰਾਣ ਟਿਕਾਏ ਹੋਏ ਨੇ।
ਚੰਦ ਸੂਰਜ ਮੁਖ ਦੀਏ।
ਧਰਤੀ ਦਾ ਹਨੇਰਾ ਦੂਰ ਕਰਨ ਵਾਸਤੇ ਪਰਮੇਸ਼ਰ ਨੇ ਚੰਦ ਚੰਦਰਮਾ ਅਤੇ ਸੂਰਜ ਇਹ ਦੋ ਦੀਵੇ ਪੈਦਾ ਕੀਤੇ ਨੇ। ਸੂਹੀ ਦੀ ਵਾਰ ਵਿੱਚ ਵੀ ਆਉਂਦਾ ਦੋਏ ਦੀਵੇ ਚੌਦਾਂ ਹੱਟ ਨਾਲੇ। ਸੰਗਤ ਜੀ ਇਹ ਦੋ ਦੀਵੇ ਨੇ ਔਰ ਇਸੇ ਤਰ੍ਹਾਂ ਖੱਬਾ ਤੇ ਸੱਜਾ ਨੇਤਰ ਇਹ ਦੋ ਦੀਵੇ ਵਾਹਿਗੁਰੂ ਨੇ ਪੈਦਾ ਕੀਤੇ ਨੇ। ਜੀਵ ਜੋ ਕੁਛ ਵੀ ਤੱਕਦਾ ਹੈ ਨਾ ਇਹਨਾਂ ਦੋ ਨੇਤਰਾਂ ਦੀ ਰੋਸ਼ਨੀ ਕਰਕੇ ਹੀ ਤੱਕਦਾ ਹੈ ਪਰ ਜਦੋਂ ਇਹਨਾਂ ਨੇਤਰਾਂ ਰੂਪੀ ਦੀਵਿਆਂ ਦੀ
ਤਾਂ ਰੋਸ਼ਨੀ ਵੱਧ ਜਾਂਦੀ ਹੈ, ਫਿਰ ਕੁਛ ਵੀ ਨਹੀਂ ਵੇਖ ਸਕਦਾ। ਜਿੱਥੇ ਅਕਾਲ ਪੁਰਖ ਵਾਹਿਗੁਰੂ ਨੇ ਪੰਜਾਂ ਤੱਤਾਂ ਨੂੰ ਬੰਨ ਕੇ ਇਸ ਸਰੀਰ ਦੀ ਰਚਨਾ ਕੀਤੀ ਹੈ, ਇਹਦੇ ਵਿੱਚ ਪ੍ਰਾਣ ਟਿਕਾਏ ਨੇ, ਸੰਗਤ ਜੀ ਉੱਥੇ ਦੋ ਦੀਵੇ ਚੰਦਰਮਾ ਤੇ ਸੂਰਜ ਵੀ ਪੈਦਾ ਕੀਤੇ ਨੇ।
ਮਰਨ ਜੀਵਨ ਕਉ ਧਰਤੀ ਦੀਨੀ,
ਹਜ਼ੂਰ ਕਹਿੰਦੇ ਨੇ ਜਨਮ ਵਾਸਤੇ ਤੇ ਮਰਨ ਵਾਸਤੇ ਪਰਮੇਸ਼ਰ ਨੇ ਇਹ ਧਰਤੀ ਪੈਦਾ ਕੀਤੀ ਹੈ। ਧਰਤੀ ਦੇ ਉੱਤੇ ਹੀ ਜੀਵ ਜਨਮ ਲੈਂਦੇ ਨੇ ਤੇ ਸੰਗਤ ਜੀ ਧਰਤੀ ਤੇ ਹੀ ਮਰ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਨੇ ਇਹ ਜਿਹੜੀ ਧਰਤੀ ਹੈ ਨਾ, ਇਹ ਜਨਮ ਮਰਨ ਵਾਸਤੇ ਪੈਦਾ ਕੀਤੀ ਹੈ।
ਇਤੇ ਗੁਣ ਵਿਸਰੇ,
ਪਰਮੇਸ਼ਰ ਦੇ ਇੰਨੇ ਪਰਉਪਕਾਰ ਨੇ ਸੰਗਤ ਜੀ ਜੋ ਵਾਹਿਗੁਰੂ ਨੇ ਸਾਡੇ ਤੇ ਪਰਉਪਕਾਰ ਕੀਤੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨੇ ਗੁਣ ਵਾਹਿਗੁਰੂ ਨੇ ਸਾਡੇ ਤੇ ਕੀਤੇ ਨੇ।
ਸਿੱਧ ਸਾਧਕ ਜੋਗੀ ਅਰ ਜੰਗਮ,
ਪਰ ਇਸ ਜੀਵ ਨੇ ਅਕਿਰਤ ਘਣਤਾ ਕਰਕੇ, ਅਗਿਆਨਤਾ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਵਿਸਾਰ ਦਿੱਤਾ ਹੈ। ਕਈ ਵਾਰ ਬੰਦਾ ਕਹਿੰਦਾ ਮੈਨੂੰ ਪਰਮੇਸ਼ਰ ਨੇ ਕੀ ਦਿੱਤਾ, ਭਲਿਆ ਤੈਨੂੰ ਸੋਹਣਾ ਸਰੀਰ ਦਿੱਤਾ, ਹੋਰ ਪਰਮੇਸ਼ਰ ਨੇ ਤੈਨੂੰ ਕੀ ਦੇਣਾ ਸੀ। ਤੈਨੂੰ ਪਰਮੇਸ਼ਰ ਨੇ ਅਕਲ ਦਿੱਤੀ ਹੈ, ਬੁੱਧ ਦਿੱਤੀ ਹੈ, 84 ਲੱਖ ਜੂਨਾਂ ਦਾ ਤੈਨੂੰ ਸਰਦਾਰ ਬਣਾਇਆ ਹੈ, ਹੋਰ ਪਰਮੇਸ਼ਰ ਤੈਨੂੰ ਕੀ ਦਿੰਦਾ ਬਈ। ਵਰਤਣ ਵਾਸਤੇ ਤੈਨੂੰ ਸਾਰੀਆਂ ਚੀਜ਼ਾਂ ਪਰਮੇਸ਼ਰ ਨੇ ਦਿੱਤੀਆਂ। ਇੱਕ ਵਾਰੀ ਸੰਤ ਬਾਬਾ ਸ਼ਾਮ ਸਿੰਘ ਜੀ ਹਰਿਮੰਦਰ ਸਾਹਿਬ ਕੀਰਤਨ ਕਰਨ ਤੋਂ ਬਾਅਦ ਛਬੀਲ ਤੇ ਜਲ ਵਰਤਾ ਰਹੇ ਸੀ। ਇੱਕ ਗਰੀਬ ਸਿੱਖ ਆਇਆ, ਮਹਾਂਪੁਰਖਾਂ ਨੇ ਜਦੋਂ ਉਹਨੂੰ ਜਲ ਦਾ ਕੌਲਾ ਭਰ ਕੇ ਦਿੱਤਾ ਨਾ ਜੀ, ਤੇ ਨਾਲ ਕਹਿਣ ਲੱਗੇ ਭਲਿਆ ਕਹੋ ਵਾਹਿਗੁਰੂ। ਕਹਿੰਦਾ ਮੈਂ ਕਿਉਂ ਆਖਾਂ, ਮੈਨੂੰ ਕੀ ਦਿੱਤਾ ਵਾਹਿਗੁਰੂ ਨੇ, ਮੇਰੇ ਤਾਂ ਵੇਖੋ ਲੀੜੇ ਵੀ ਫਟੇ ਪਏ ਨੇ, ਮੇਰੇ ਘਰ ਵਿੱਚ ਅੱਤ ਦੀ ਗਰੀਬੀ ਹੈ, ਮੈਂ ਕਿਉਂ ਆਖਾਂ ਵਾਹਿਗੁਰੂ। ਬੜੇ ਹੈਰਾਨ ਹੋਏ, ਜਲ ਛਕਾਇਆ, ਉਹਨੂੰ ਬਾਹੋਂ ਫੜ ਕੇ ਆਪਣੇ ਅਸਥਾਨ ਤੇ ਲੈ ਗਏ। ਸੰਗਤ ਜੀ ਜਾਂਦੇ ਹੋਏ ਇੱਕ ਸੇਠ ਨੂੰ ਕਹਿ ਗਏ 200 ਰੁਪਈਆ ਲਿਆ। ਅਸਥਾਨ ਤੇ ਜਾ ਕੇ ਕਹਿਣ ਲੱਗੇ ਭਲਿਆ ਤੈਨੂੰ 200 ਰੁਪਈਆ ਦਿਆਂਗੇ, ਸਾਨੂੰ ਇੱਕ ਬਾਹ ਕੱਟ ਕੇ ਦੇ ਦੇ। ਕਹਿਣ ਲੱਗਾ ਜੀ ਕਿਉਂ, ਤੁਹਾਡੇ 200 ਰੁਪਈਏ ਬਦਲੇ ਮੈਂ ਆਪਣੀ ਬਾਹ ਕੱਟ ਕੇ ਤੁਹਾਨੂੰ ਦੇ ਦਿਆਂ, ਮੇਰਾ ਤੇ ਸਰੀਰ ਨਕਾਰਾ ਹੋ ਜਾਏਗਾ। ਤੇ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਭਲਿਆ ਤੂੰ ਤੇ ਕਹਿੰਦਾ ਮੈਨੂੰ ਪਰਮੇਸ਼ਰ ਨੇ ਦਿੱਤਾ ਹੀ ਕੁਛ ਨਹੀਂ, ਇਹ ਸਰੀਰ ਤੈਨੂੰ ਕਿੱਥੋਂ ਮਿਲਿਆ, ਤੂੰ ਹੁਣ ਇੱਕ ਅੰਗ ਵੀ ਇਸ ਸਰੀਰ ਦਾ ਦੇਣ ਵਾਸਤੇ ਤਿਆਰ ਨਹੀਂ, ਤੇ ਇਹ ਤੈਨੂੰ ਦਿੱਤਾ ਕਿਹਨੇ। ਉਹਨੂੰ ਸੋਝੀ ਆਈ ਤੇ ਉਹਨੇ ਕਿਵਾਂ ਜਾਚਨਾ ਕੀਤੀ ਤੇ ਮਹਾਂਪੁਰਖ ਕਹਿਣ ਲੱਗੇ ਉਹਦਾ ਸ਼ੁਕਰਾਨਾ ਕਰਿਆ ਕਰ, ਵਾਹਿਗੁਰੂ ਦਾ ਸ਼ੁਕਰ ਕਰਿਆ ਕਰ ਜਿਹਨੇ ਤੈਨੂੰ ਏਡਾ ਵਧੀਆ ਸੋਹਣਾ ਸਰੀਰ ਦਿੱਤਾ ਹੈ, 84 ਲੱਖ ਜੂਨਾਂ ਦਾ ਤੈਨੂੰ ਸਰਦਾਰ ਬਣਾਇਆ ਹੈ, ਉਹਦੇ ਗੁਣ ਗਾਇਆ ਕਰ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਏਡੇ ਵੱਡੇ ਪਰਉਪਕਾਰ ਵਾਹਿਗੁਰੂ ਨੇ ਸਾਡੇ ਤੇ ਕੀਤੇ ਨੇ, ਪਰ ਇਸ ਜੀਵ ਨੇ ਅਕਿਰਤ ਘਣਤਾ ਕਰਕੇ ਉਹਦੇ ਗੁਣਾਂ ਨੂੰ ਵਿਸਾਰ ਦਿੱਤਾ।
ਪੀਰ ਪੁਰਸ ਬਾਹੁ ਤੇਰੇ,
ਔਰ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਸਿੱਧ ਸਾਧਕ 84 ਸਿੱਧ ਅਤੇ ਬਹੁਤ ਸਾਰੇ ਸਾਧਨਾ ਕਰਨ ਵਾਲੇ ਅਤੇ ਜੋਗੀ ਲੋਕ ਇਹ ਸਾਰੇ ਹੀ ਪੀਰ ਪੁਰਸ਼ ਬਹੁ ਤੇਰੇ, ਪੀਰ ਪੂਜਣ ਯੋਗ, ਪੀਰ ਮੁਸਲਮਾਨਾਂ ਦੇ ਜਿਹੜੇ ਮੁਰਸ਼ਦ ਨੇ ਉਹਨਾਂ ਨੂੰ ਵੀ ਪੀਰ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਬਹੁਤ ਸਾਰੇ ਲੋਕ
ਜੇ ਤਿੰਨ ਮਿਲਾ ਤਾਂ ਕੀਰਤ ਆਖਾ।
ਹਜ਼ੂਰ ਕਹਿੰਦੇ ਜੇਕਰ ਇਹਨਾਂ ਨਾਲ ਮੇਰਾ ਮਿਲਾਪ ਹੋਵੇ ਤਾਂ ਵੀ ਮੈਂ ਵਾਹਿਗੁਰੂ ਦੀ ਇਹਨਾਂ ਨੂੰ ਕੀਰਤੀ ਕਰਨ ਵਾਸਤੇ ਪ੍ਰੇਰਨਾ ਕਰਾਂ।
ਤਾਂ ਮਨ ਸੇਵ ਕਰੇ,
ਤਾਂ ਜਿਹੜਾ ਮੇਰਾ ਮਨ ਹੈ ਨਾ ਇਹ ਇਹਨਾਂ ਦੀ ਸੇਵਾ ਕਰੇਗਾ ਅਥਵਾ ਵਾਹਿਗੁਰੂ ਦਾ ਸਿਮਰਨ ਕਰੇਗਾ।
ਕਾਗਦ ਲੂਣ ਰਹਿ ਕ੍ਰਿਤ ਸੰਗੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਮਚਿੰਦਰ ਨਾਥ ਜੋਗੀ ਜਿਵੇਂ ਕਾਗਜ ਅਤੇ ਲੂਣ ਇਹ ਘਿਓ ਦੇ ਸੰਗ ਰਹਿ ਕੇ ਗਲਦੇ ਨਹੀਂ। ਜੇ ਉਸ ਤਰ੍ਹਾਂ ਕਾਗਜ਼ ਆਪਾਂ ਪਾਣੀ ਚ ਪਾ ਦਈਏ ਤੇ ਉਹ ਝੱਟ ਗਲ ਜਾਂਦਾ, ਜੇ ਲੂਣ ਪਾਣੀ ਚ ਪਾ ਦਈਏ ਤੇ ਝੱਟ ਖੁਰ ਜਾਂਦਾ। ਪਰ ਕਹਿੰਦੇ ਜੇ ਕਾਗਜ਼ ਨੂੰ ਘਿਓ ਨਾਲ ਚੋਪੜਿਆ ਹੋਵੇ ਤੇ ਲੂਣ ਨੂੰ ਘਿਓ ਵਿਚ ਭਿਓਇਆ ਹੋਵੇ ਤੇ ਜਿੰਨਾ ਚਿਰ ਮਰਜ਼ੀ ਉਹਨੂੰ ਪਾਣੀ ਵਿਚ ਰੱਖ ਛੱਡੋ ਸੰਗਤ ਜੀ ਉਹ ਗਲੇਗਾ ਨਹੀਂ। ਕਾਗਜ਼ ਲੂਣ ਰਹੇ ਕ੍ਰਿਤ ਸੰਗੇ, ਜਿਵੇਂ ਕਾਗਜ਼ ਅਤੇ ਲੂਣ ਘਿਓ ਦੇ ਸੰਗ ਰਹਿੰਦਾ।
ਪਾਣੀ ਕਮਲ ਰਹੇ
ਅਤੇ ਸੰਗਤ ਜੀ ਕਮਲ ਦਾ ਫੁੱਲ ਜਿਹੜਾ ਹੈ ਇਹ ਪਾਣੀ ਦੇ ਵਿਚ ਰਹਿੰਦਾ।
ਐਸੇ ਭਗਤ ਮਿਲਹੈ ਜਨ ਨਾਨਕ।
ਹਜ਼ੂਰ ਕਹਿੰਦੇ ਨੇ ਐਸੇ ਭਗਤ ਜਨ ਜਿਹੜੇ ਵਾਹਿਗੁਰੂ ਨਾਲ ਮਿਲੇ ਹੋਏ ਨੇ ਸੰਗਤ ਜੀ ਫਿਰ ਉਹਨਾਂ ਨੂੰ ਮੌਤ ਗਾਲਦੀ ਨਹੀਂ, ਉਹ ਜਨਮ ਮਰਨ ਵਿਚ ਨਹੀਂ ਆਉਂਦੇ।
ਤਿੰਨ ਜਮ ਕਿਆ ਕਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਮਦੂਤ ਉਹਨਾਂ ਨੂੰ ਕੀ ਕਰੇਗਾ, ਜਮਦੂਤ ਕੋਈ ਨਹੀਂ ਕਰ ਸਕਦਾ। ਕਹਿੰਦੇ ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਲੈਣ ਵਾਸਤੇ ਆਏ ਕਹਿਣ ਲੱਗੇ ਜੀ ਧਰਮ ਰਾਜੇ ਨੇ ਭੇਜਿਆ, ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਜਾਓ ਜਾ ਕੇ ਧਰਮ ਰਾਜੇ ਨੂੰ ਕਹਿ ਦਿਓ ਵੀ ਅਸੀਂ ਤੇਰੀ ਥਾਂ ਤੇ ਧਰਮ ਰਾਜਾ ਹੀ ਹੋਰ ਥਾਪ ਲਵਾਂਗੇ, ਤੇਰੀ ਲੋੜ ਹੀ ਨਹੀਂ। ਸੰਗਤ ਜੀ ਐਸਾ ਐਸਾ ਬਲ ਵਾਹਿਗੁਰੂ ਨੇ ਭਗਤਾਂ ਨੂੰ ਹੀ ਬਖਸ਼ਿਸ਼ ਕੀਤਾ ਹੈ ਤੇ ਜਿਹੜੇ ਵਾਹਿਗੁਰੂ ਨਾਲ ਮਿਲੇ ਰਹਿੰਦੇ ਨੇ ਜਿਵੇਂ ਘਿਓ ਨਾਲ ਕਾਗਜ਼ ਤੇ ਲੂਣ ਮਿਲਿਆ, ਜਿਵੇਂ ਕਮਲ ਦਾ ਫੁੱਲ ਪਾਣੀ ਨਾਲ ਮਿਲਿਆ, ਇਸੇ ਤਰ੍ਹਾਂ ਭਗਤ ਜਦ ਵਾਹਿਗੁਰੂ ਨਾਲ ਮਿਲੇ ਰਹਿੰਦੇ ਨੇ ਫਿਰ ਉਹਨਾਂ ਨੂੰ ਜਮਦੂਤ ਕੁਛ ਨਹੀਂ ਕਹਿ ਸਕਦੇ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ। ਆਓ ਰਾਮ ਕਲੀ ਰਾਗ ਵਿਚ ਹੀ ਚੱਲ ਰਹੀ ਲੜੀਵਾਰ ਕਥਾ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਧਾ ਨਾਲ ਸੰਗਤ ਜੀ ਪ੍ਰਸ਼ਨ ਉੱਤਰ ਕਰਦਿਆਂ ਉਚਾਰਨ ਕੀਤੀ ਹੈ। ਪਿਆਰ ਸਹਿਤ ਸਰਵਣ ਕਰੀਏ ਜੀ।
ਗੁਰਮੁਖ ਧਰਤੀ ਸਾਚੈ ਸਾਜੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੋਗੀ ਜੜੋ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੁੱਖ ਗੁਰੂ ਵੱਲੇ ਹੈ ਭਾਈ ਉਹ ਤਾਂ ਇਉਂ ਸਮਝਦੇ ਨੇ ਵੀ ਇਹ ਧਰਤੀ ਸੱਚੇ ਵਾਹਿਗੁਰੂ ਨੇ ਸਾਜੀ ਹੈ ਉਤਪਤ ਕੀਤੀ ਹੈ।
ਤਿਸ ਮਹਿ ਉਪਤ ਖਪਤ ਸੋ ਬਾਜੀ।
ਇਸ ਧਰਤੀ ਦੇ ਉੱਤੇ ਹੀ ਪਰਮੇਸ਼ਰ ਜੀਵਾਂ ਦੀ ਉਤਪਤੀ ਕਰਦਾ ਹੈ ਅਤੇ ਫਿਰ ਜੀਵਾਂ ਦੀ ਲੈਤਾ ਕਰਦਾ ਹੈ, ਖਪਤ ਨਾਮ ਨਾਸ ਕਰਨ ਦਾ, ਜੀਵਾਂ ਨੂੰ ਪੈਦਾ ਵੀ ਕਰਦਾ ਹੈ, ਜੀਵਾਂ ਨੂੰ ਸੰਗਤ ਜੀ ਉਮਰ ਪੂਰੀ ਹੋਣ ਤੇ ਉਹਨਾਂ ਨੂੰ ਨਾਸ ਵੀ ਕਰਦਾ ਹੈ। ਇਹ ਉਹਦੀ ਖੇਲ ਉਹਦੀ ਬਾਜੀ ਹੈ।
ਗੁਰ ਕੈ ਸ਼ਬਦ ਰੱਬੈ ਰੰਗ ਲਾਏ।
ਸਿੱਧਾ ਨੇ ਬੇਨਤੀ ਕੀਤੀ ਮਹਾਰਾਜ ਉਹਨਾਂ ਗੁਰਮੁਖਾਂ ਦਾ ਜੀਵਨ ਕੈਸਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਗੁਰਮੁਖਾਂ ਦਾ ਜੀਵਨ ਐਸਾ ਹੈ ਕਿ ਉਹ ਹਮੇਸ਼ਾ ਹੀ ਗੁਰੂ ਦੇ ਉਪਦੇਸ਼ ਵਿੱਚ ਰੰਗੇ ਰਹਿੰਦੇ ਨੇ।
ਸਾਚ ਰਤੋ ਪਤ ਸਿਉਂ ਕਰ ਜਾਏ।
ਸੱਚੇ ਸਰੂਪ ਵਾਹਿਗੁਰੂ ਨਾਲ ਤਦਾ ਕਾਰ ਹੋ ਕਰਕੇ ਉਹ ਆਪਣੇ ਘਰ ਨੂੰ ਜਾਂਦੇ ਨੇ, ਉਹ ਆਪਣੇ ਸਰੂਪ ਘਰ ਨੂੰ ਜਾਂਦੇ ਨੇ, ਸੱਚਖੰਡ ਰੂਪੀ ਘਰ ਨੂੰ ਜਾਂਦੇ ਨੇ। ਸੰਗਤ ਜੀ ਇਹ ਸਾਡਾ ਅਸਲੀ ਘਰ ਨਹੀਂ, ਇਹ ਬੇਗਾਨਾ ਘਰ ਹੈ। ਜਿਸ ਘਰ ਵਿੱਚ ਵਾਹਿਗੁਰੂ ਨੇ ਸਾਨੂੰ ਭੇਜਿਆ ਹੈ ਨਾ, ਸਵਾਸਾਂ ਦੀ ਪੂੰਜੀ ਦੇ ਕੇ ਸੰਗਤ ਜੀ, ਇਹ ਕਰਮਯੋਗ ਧਰਤੀ ਹੈ। ਇੱਥੇ ਹਜ਼ੂਰ ਨੇ ਕਿਹਾ ਨਾਮ ਜਪੋ, ਸਿਮਰਨ ਭਜਨ ਕਰੋ, ਬਾਣੀ ਪੜ੍ਹੋ, ਕਮਾਈ ਕਰੋ। ਹੁਣ ਜਿਹੜੇ ਕਰਦੇ ਨੇ ਉਹ ਜਦੋਂ ਵਾਪਸ ਘਰ ਜਾਂਦੇ ਨੇ ਤੇ ਪਿਤਾ ਪਰਮੇਸ਼ਰ ਉਹਨਾਂ ਨੂੰ ਘੁੱਟ ਕੇ ਗਲ ਵਕੜੀ ਪਾ ਲੈਂਦਾ, ਤੇ ਜਿਹੜੇ ਸਵਾਸਾਂ ਦੀ ਪੂੰਜੀ ਨੂੰ ਅਜਾਈ ਗਵਾ ਜਾਂਦੇ ਨੇ, ਤੇ ਸੰਗਤ ਜੀ ਫਿਰ ਉਹਨਾਂ ਨੂੰ ਪਰਮੇਸ਼ਰ ਆਪਣੇ ਸਰੂਪ ਰੂਪੀ ਘਰ ਵਿੱਚ ਤਾਂ ਨਹੀਂ ਦਿੰਦਾ, ਉਹਨਾਂ ਨੂੰ ਟਿਕਾਓ ਨਹੀਂ ਦਿੰਦਾ। ਫਿਰ ਉਹ 84 ਲੱਖ ਜੂਨਾਂ ਦਾ ਭਰਮਣ ਕਰਦੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਉਹ ਸੱਚ ਵਿੱਚ ਤਦਾਕਾਰ ਹੋ ਕੇ ਆਪਣੇ ਸਰੂਪ ਰੂਪੀ ਘਰ ਵਿੱਚ ਜਾਂਦੇ ਨੇ।
ਸੱਚ ਸ਼ਬਦ ਬਿਨ ਪਤ ਨਹੀਂ ਪਾਵੇ।
ਸਤਿਗੁਰੂ ਜੀ ਕਹਿੰਦੇ ਹੇ ਜੋਗੀ ਜੀ, ਸੱਚੇ ਗੁਰੂ ਦੇ ਉਪਦੇਸ਼ ਤੋਂ ਬਗੈਰ ਪਤ, ਇੱਜ਼ਤ, ਆਵਰੂ ਵਾਹਿਗੁਰੂ ਦੇ ਦਰਬਾਰ ਵਿੱਚ ਨਹੀਂ ਪ੍ਰਾਪਤ ਹੁੰਦੀ।
ਨਾਨਕ ਬਿਨ ਨਾਵੈ ਕਿਉਂ ਸਾਚ ਸਮਾਵੈ।
ਹਜ਼ੂਰ ਕਹਿੰਦੇ ਨਾਮ ਸਿਮਰਨ ਤੋਂ ਬਗੈਰ ਇਹ ਜੀਵ ਸੱਚ ਸਰੂਪ ਵਿੱਚ ਕਿਵੇਂ ਸਮਾਵੇਗਾ।
ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ।
ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀਆਂ ਨੇ ਪੁੱਛਿਆ, ਮਹਾਰਾਜ ਹੋਰ ਵੀ ਗੁਰਮੁਖਾਂ ਬਾਰੇ ਦੱਸੋ। ਸਤਿਗੁਰੂ ਜੀ ਕਹਿੰਦੇ ਗੁਰਮੁਖ ਜਦੋਂ ਨਾਮ ਜਪਦੇ ਨੇ ਨਾ, ਨਾਮ ਜਪਦਿਆਂ ਜਪਦਿਆਂ ਉਹਨਾਂ ਨੂੰ 8 ਜਿਹੜੀਆਂ ਵੱਡੀਆਂ ਸਿੱਧੀਆਂ ਨੇ, ਵੈਸੇ ਤਾਂ 18 ਸਿੱਧੀਆਂ ਨੇ ਨਾ ਜੀ, ਤੇ ਇਹਨਾਂ 18 ਸਿੱਧੀਆਂ ਵਿੱਚੋਂ 8 ਵੱਡੀਆਂ ਮੰਨੀਆਂ ਨੇ, ਉਹ 8 ਸਿੱਧੀਆਂ ਇਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ, ਅਤੇ ਸਾਰੀਆਂ ਬੁੱਧੀਆਂ ਭਾਵ ਅਕਲਾਂ ਇਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਗੁਰਮੁਖਾਂ ਨੂੰ, ਭਾਵੇਂ ਇਹ ਉਸ ਅਕਲ ਦੀ ਵਰਤੋਂ ਕਰਨ ਜਾਂ ਨਾ ਕਰਨ, ਇਹ ਗੁਰਮੁਖਾਂ ਦੇ ਵੱਸ ਦੀ ਗੱਲ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਨਾਮ ਜਪਦਿਆਂ ਗੁਰਮੁਖਾਂ ਨੂੰ 8 ਸਿੱਧੀਆਂ ਅਤੇ ਸਾਰੀਆਂ ਅਕਲਾਂ ਪ੍ਰਾਪਤ ਹੁੰਦੀਆਂ ਨੇ।
ਗੁਰਮੁਖ ਭਵ ਜਲ ਤਰੀਐ ਸੱਚ ਸੁਧੀ।
ਸੰਗਤ ਜੀ, ਗੁਰਮੁਖਾਂ ਨੂੰ ਪਰਮੇਸ਼ਰ ਨੇ ਆਪਣੇ ਨਾਮ ਨਾਲ ਜੋੜ ਕੇ ਸੰਸਾਰ ਤੋਂ ਤਾਰਨਾ ਕੀਤਾ ਹੈ, ਅਤੇ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਨੇ, ਸੰਗਤ ਜੀ ਉਹ ਸੱਚ ਨਾਲ ਜੁੜ ਕਰਕੇ ਸੁੱਧੀ ਪਵਿੱਤਰਤਾ ਹੀ ਪ੍ਰਾਪਤ ਕਰਕੇ ਤਰ ਜਾਂਦੇ ਨੇ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਮੰਝ ਜੀ ਨੂੰ ਕਿਹਾ ਸੀ ਨਾ, ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਹਜ਼ੂਰ ਕਹਿਣ ਲੱਗੇ ਭਾਈ ਮੰਝ, ਤੂੰ ਗੁਰੂ ਕਾ ਜਹਾਜ਼ ਹੈ, ਤੇ ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਪਾਰ ਉਤਾਰਾ ਹੋ ਜਾਵੇਗਾ। ਇਸ ਤਰ੍ਹਾਂ ਸੰਗਤ ਜੀ ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ।
ਗੁਰਮੁਖ ਸਰ ਆਪ ਸਰ ਬਿਦ ਜਾਣੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੋਗੀ ਜੀ, ਜਿਹੜੇ ਗੁਰਮੁਖ ਨੇ ਨਾ ਉਹ ਚੰਗੇ ਤੇ ਮਾੜੇ ਦੀ ਵਿਧੀ ਨੂੰ ਜਾਣਦੇ ਨੇ।
ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੈ।
ਹਜ਼ੂਰ ਕਹਿੰਦੇ ਜੋਗੀ ਜੀ, ਜਿਹੜੇ ਗੁਰਮੁਖ ਨੇ ਨਾ ਗੁਰਮੁਖ ਜਾਣ ਨਾਮ ਵਿੱਚ ਪਰਵਿਰਤ ਹੋਣ ਨੂੰ ਜਾਣਦੇ ਨੇ, ਪਛਾਣਦੇ ਨੇ ਕਿ ਨਾਮ ਵਿੱਚ ਪਰਵਿਰਤ ਕਿਵੇਂ ਹੋਣਾ। ਦੋ ਹੀ ਮਾਰਗ ਨੇ ਸੰਗਤ ਜੀ, ਇੱਕ ਪਰਵਿਰਤੀ ਦਾ ਮਾਰਗ ਹੈ, ਇੱਕ ਨਿਰਵਿਰਤੀ ਦਾ ਮਾਰਗ ਹੈ। ਲਾਵਾਂ ਦੇ ਪਾਠ ਵਿੱਚ ਵੀ ਹਜ਼ੂਰ ਨੇ ਪਹਿਲੀ ਲਾਂ ਦੇ ਵਿੱਚ ਪਰਵਿਰਤੀ ਮਾਰਗ ਦਾ ਜ਼ਿਕਰ ਕੀਤਾ ਹੈ। ਔਰ ਨਿਰਵਿਰਤੀ ਮਾਰਗ ਜਿਵੇਂ ਲੋਕ ਗ੍ਰਸਤ ਨੂੰ ਛੱਡ ਕੇ, ਘਰ ਛੱਡ ਕੇ, ਸੰਨਿਆਸ ਲੈ ਕੇ ਜੰਗਲਾਂ ਵਿੱਚ ਚਲੇ ਜਾਂਦੇ ਨੇ, ਉਹ ਨਿਰਵਿਰਤੀ ਮਾਰਗ ਹੈ। ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਪਰਵਿਰਤੀ ਮਾਰਗ ਨੂੰ ਵੀ ਪਛਾਣਦੇ ਨੇ ਕਿ ਨਾਮ ਕਿਵੇਂ ਜਪਣਾ ਹੈ, ਸਿਮਰਨ ਕਿਵੇਂ ਕਰਨਾ ਹੈ। ਔਰ ਗੁਰਮੁਖ ਸੰਗਤ ਜੀ ਕਾਮ ਕ੍ਰੋਧ ਵਿਸ਼ਿਆਂ ਦੇ ਜਿਹੜੇ ਵਿਕਾਰ ਨੇ ਉਹਨਾਂ ਦੀ ਨਿਵਿਰਤੀ ਨੂੰ ਵੀ ਪਛਾਣਦੇ ਨੇ।
ਗੁਰਮੁਖ ਤਾਰੇ ਪਾਰ ਉਤਾਰੇ,
ਗੁਰਮੁਖ ਆਪ ਤਰੇ ਹੋਏ ਨੇ, ਪਰਮੇਸ਼ਰ ਨੇ ਤਾਰਿਆ ਗੁਰਮੁਖਾਂ ਨੂੰ ਤੇ ਗੁਰਮੁਖਾਂ ਦੀ ਸੰਗਤ ਕਰਕੇ ਬਹੁਤ ਸਾਰੇ ਲੋਕ ਪਾਰ ਉਤਰ ਗਏ।
ਨਾਨਕ ਗੁਰਮੁਖ ਸ਼ਬਦ ਨਿਸਤਾਰੇ,
ਹਜ਼ੂਰ ਕਹਿੰਦੇ ਭਾਈ ਗੁਰਮੁਖ ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਜਿੱਥੇ ਆਪ ਤਰੇ ਨੇ ਉੱਥੇ ਵਾਹਿਗੁਰੂ ਨੇ ਗੁਰ ਸ਼ਬਦ ਨਾਲ ਜੋੜ ਕਰਕੇ ਗੁਰਮੁਖਾਂ ਦਾ ਵੀ ਨਿਸਤਾਰਾ ਕੀਤਾ ਹੈ ਤੇ ਗੁਰਮੁਖਾਂ ਦੀ ਸੰਗਤ ਕਰਨ ਵਾਲਿਆਂ ਦਾ ਵੀ ਨਿਸਤਾਰਾ ਕੀਤਾ ਹੈ। ਸੰਗਤ ਜੀ, ਇਹ ਦੋ ਪੌੜੀਆਂ ਦੀ ਵਿਚਾਰ ਸਿੱਧ ਗੋਸ਼ਟ ਵਿੱਚੋਂ ਆਪਾਂ ਸਾਂਝੀ ਕੀਤੀ ਹੈ। ਅੱਜ ਪੰਜ ਪੋਹ ਹੈ ਜੀ। ਅੱਜ ਦੀ ਰਾਤ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਜਿਹੜਾ ਹੈ ਉਹ ਛੱਡਣਾ ਹੈ ਜੀ। ਕੱਲ ਤੋਂ ਸ਼ਹੀਦੀ ਹਫ਼ਤਾ ਜਿਹੜਾ ਹੈ ਉਹ ਆਰੰਭ ਹੋ ਜਾਣਾ ਹੈ। ਸੰਗਤ ਜੀ, 6 ਪੋਹ ਤੋਂ ਲੈ ਕੇ 13 ਪੋਹ ਤੱਕ ਇਹ ਸ਼ਹੀਦੀ ਹਫ਼ਤਾ ਜਿੱਥੇ ਦੁਨੀਆਂ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਜੀ ਵੱਲੋਂ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ 23 ਤਰੀਕ ਤੋਂ ਸੰਗਤ ਜੀ ਹਰ ਰੋਜ਼ ਦੀਵਾਨ ਸੱਜਿਆ ਕਰਨਗੇ ਰਾਗੀ ਢਾਡੀ, ਤੇ ਆਪਾਂ ਵੀ ਹਾਜ਼ਰੀਆਂ ਭਰ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਹੈ। 23 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦਾ, 5 ਪਿਆਰਿਆਂ ਵਿੱਚੋਂ 3 ਪਿਆਰਿਆਂ ਦਾ ਅਤੇ ਸੰਗਤ ਜੀ 35 ਕੁ ਹੋਰ ਗੁਰਸਿੱਖਾਂ ਦਾ, 40 ਜਿਹੜੇ ਮੁਕਤੇ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਅੱਗੇ ਡਾਲ ਨਾਲ ਜਿਵੇਂ ਇਹ ਸ਼ਹੀਦੀ ਹਫ਼ਤਾ ਕੱਲ ਤੋਂ ਆਰੰਭ ਹੋ ਜਾਣਾ ਹੈ, ਵਿਦਵਾਨ ਜਨ ਸੰਗਤ ਜੀ ਹਰ ਰੋਜ਼ ਹੀ ਇਹ ਸ਼ਹੀਦੀ ਹਫ਼ਤੇ ਦਾ ਇਤਿਹਾਸ ਆਪ ਜੀਆਂ ਦੇ ਨਾਲ ਸਾਂਝਾ ਕਰਿਆ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਕੁਟਾਣ ਕੋਟ ਸ਼ੁਗਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਗੁਰਮੁਖ ਤਾਰੇ ਪਾਰ ਉਤਾਰੇ,
ਨਾਨਕ ਗੁਰਮੁਖ ਸ਼ਬਦ ਨਿਸਤਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।